ਤੂੰ ਬਖਸ਼ੀਸੀ ਅਗਲਾ ਨਿਤ ਦੇਵ ਹੈ ਚੜ੍ਹ ਹੈ ਸਵਾਇਆ। ਮਹਾਰਾਜ ਕਹਿੰਦੇ ਰੋਜ਼ ਦਿੰਦੇ ਹੋ ਤੁਸੀਂ ਭਗਤਾਂ ਨੂੰ ਔਰ ਉਹਨਾਂ ਦਾ ਸਵਾਇਆ ਤੋਂ ਭਾਵ ਵੱਧਦਾ ਹੀ ਰਹਿੰਦਾ, ਚੜ੍ਹੈ ਸਵਾਇਆ ਹੋਰ ਵੱਧਦਾ। ਮਹਾਰਾਜ ਜੀ ਸਾਡਾ ਤਾਂ ਵੱਧਦਾ ਨਹੀਂ, ਉਹਨਾਂ ਦਾ ਕਿਵੇਂ ਵੱਧਦਾ? ਮਹਾਰਾਜ ਕਹਿੰਦੇ ਉਹ ਮੇਰੇ ਅਸੂਲ ਤੇ ਚੱਲੇ ਨੇ, ਤੁਸੀਂ ਨਹੀਂ ਮੇਰੇ ਅਸੂਲ ਤੇ ਚੱਲੇ, ਕਿਉਂਕਿ ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਟਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ ਸਭ ਦੋ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਹੋਰ ਦੱਸੀਏ ਕਹਿੰਦੇ, ਕਹਿੰਦੇ ਉਹਨਾਂ ਨੇ ਜਿਹੜੀ ਚੀਜ਼ਾਂ ਪ੍ਰਾਪਤ ਕੀਤੀਆਂ ਨੇ ਨਾ, ਤੁਸੀਂ ਤਾਂ ਸਵੇਰ ਤੋਂ ਰਾਤ ਤੱਕ ਜਿਉਂ ਭੱਜਦੇ ਹੋ ਜਿਉਂ ਭੱਜਦੇ ਹੋ, ਤੁਹਾਨੂੰ ਕੁਛ ਨਹੀਂ ਮਿਲਿਆ, ਤੁਸੀਂ ਤਾਂ ਸਿਰਫ ਭੱਜੇ ਹੀ ਰਹਿੰਦੇ ਹੋ ਭੱਜੇ ਹੀ ਰਹਿੰਦੇ ਹੋ, ਸਾਰੀ ਜ਼ਿੰਦਗੀ ਹਾਏ ਹਾਏ ਕਰਦੇ ਰਹਿੰਦੇ ਹੋ, ਮਿਲਿਆ ਨਹੀਂ, ਐ ਨਹੀਂ ਹੋਇਆ, ਕੰਮ ਨਹੀਂ ਬਣਿਆ, ਬੜੇ ਭੱਜੇ ਦੌੜੇ ਆ, ਅਖੀਰ ਹਾਰ ਹੰਬ ਕੇ ਮੰਜੇ ਤੇ ਲੰਮੇ ਪੈ ਜਾਂਦੇ ਹੋ। ਰੱਬ ਦੇ ਪਿਆਰਿਆਂ ਨੇ ਕਿਵੇਂ ਪਾਇਆ, ਸਭ ਕੁਛ ਪ੍ਰਾਪਤ ਕਿਵੇਂ ਕਰ ਲਿਆ? ਮਹਾਰਾਜ ਕਹਿੰਦੇ ਆਓ ਰੱਬ ਦੇ ਪਿਆਰਿਆਂ ਨਾਲ ਰਲ ਜਾਓ, ਵਡਿਆਈ ਵੱਡਾ ਪਾਇਆ। ਉਹਨਾਂ ਨੇ ਵੱਡੇ ਦੀ ਵਡਿਆਈ ਕੀਤੀ ਹੈ ਬਸ। ਹੁਣ ਆਪਾਂ ਕਹੀਏ ਵੀ ਤੂੰ ਪਤਾ ਨਹੀਂ ਹੈ ਜਾਂ ਕਿਹੜਾ ਕੰਮ ਕੀਤਾ, ਵੀ ਚਿੱਟੇ ਕੱਪੜੇ ਪਾਉਣਾ, ਸਵੇਰੇ ਸ਼ਾਮ ਕਥਾ ਕਰਦਾ, ਸਾਰਾ ਦਿਨ ਕੋਈ ਕੰਮ ਨਹੀਂ, ਕੰਮ ਤੇਰਾ ਵਧੀਆ ਚੱਲ ਰਿਹਾ ਸੀ, ਸਾਰਾ ਦਿਨ ਟੁੱਟ ਟੁੱਟ ਮਰਦੇ ਆ, ਸਾਡਾ ਕੰਮ ਨਹੀਂ ਠੀਕ ਚੱਲ ਰਿਹਾ, ਤੁਸੀਂ ਕਰ ਲਓ ਵਡਿਆਈ ਵੱਡਾ ਪਾਇਆ। ਛੱਜੂ ਭਗਤ ਜੀ ਨੂੰ ਮਖੌਲ ਕਰਤਾ ਮਜ਼ਦੂਰਾਂ ਨੇ, ਕਹਿੰਦੇ ਵੇਖ ਕਿਵੇਂ ਚਿੱਟੇ ਕੱਪੜੇ ਪਾਏ, ਠਕਾ ਠੱਕ ਮਾਲਾ ਫੇਰਦਾ ਜਾਂਦਾ, ਤੇ ਆਪਾਂ ਸਾਰਾ ਦਿਨ ਮਿੱਟੀ ਨਾਲ ਘੁਲਦੇ ਹਾਂ, ਮੌਜਾਂ ਕਰਦਾ। ਭਗਤ ਜੀ ਘੁੰਮ ਕੇ ਮੁੜ ਕੇ ਵਾਪਸ ਆਏ, ਅੱਜ ਤੁਸੀਂ ਇੱਥੇ ਬੈਠੇ ਹੋ, ਕਹਿੰਦੇ ਅੱਜ ਕੰਮ ਨਹੀਂ ਮਿਲਿਆ, ਬਰਸਾਤ ਹੋਈ ਮਾੜੀ ਮਾੜੀ। ਭਗਤ ਜੀ ਕਹਿੰਦੇ ਮੇਰੇ ਘਰੇ ਅੰਦਰੇ ਅੰਦਰ ਕੰਮ ਹੈ, ਉਹ ਕਰ ਲਓਗੇ? ਕਹਿੰਦੇ ਕਰ ਲਾਂ, ਅਸੀਂ ਤਾਂ ਮਜ਼ਦੂਰੀ ਕਰਨੀ ਹੈ। ਘਰ ਲੈ ਗਏ ਜਾ ਕੇ, ਕਹਿੰਦੇ ਇਸ਼ਨਾਨ ਕਰੋ ਪਹਿਲਾਂ। ਪਹਿਲਾਂ ਤਾਂ ਇਸ਼ਨਾਨ ਦਾ ਨਾਂ ਸੁਣ ਕੇ ਹੀ ਡਰ ਗਏ, ਬਾਅਦ ਦੇ ਵਿੱਚ ਚਲੋ ਨਹਾ ਧੋ ਲਏ, ਕੱਪੜੇ ਚਿੱਟੇ ਪਵਾ ਕੇ ਮਾਲਾਂ ਫੜਾ ਤੀਆਂ। ਕਹਿੰਦਾ ਇੱਥੇ ਬਹਿ ਕੇ ਸਾਰਾ ਦਿਨ 8 ਘੰਟੇ ਸਿਮਰਨ ਕਰੋ, ਸ਼ਾਮ ਨੂੰ ਦੁੱਗਣੀ ਮਜ਼ਦੂਰੀ ਦੇ ਦੂੰਗਾ, ਵਧੀਆ ਖੀਰ ਪੂੜੇ ਖਵਾਊਂਗਾ। ਕਹਿੰਦੇ ਭਗਤ ਜੀ ਇਹ ਤਾਂ ਔਖਾ ਕੰਮ ਹੈ। ਕਹਿੰਦੇ ਕੋਈ ਨਹੀਂ, ਬੈਠੋ ਤਾਂ ਸਹੀ। 1 ਘੰਟਾ ਬੈਠੇ, ਗੋਡੇ ਦੁਖਣ ਲੱਗ ਗਏ, 2 ਘੰਟੇ ਬੈਠੇ। ਭਗਤ ਜੀ ਕਹਿੰਦੇ ਲਿਆ ਭਗਤਣੀਏ ਦੁੱਧ, ਲਿਆ ਬਦਾਮ ਪਾ ਕੇ। ਭਗਤ ਜੀ ਜਾ ਕੇ ਲੋ ਗਲਾਸ ਹੀ ਲੈਣ ਗਏ ਤੇ ਆਉਂਦਿਆਂ ਦੇਖਿਆ ਉੱਥੇ ਕੋਈ ਵੀ ਨਾ। ਬਾਅਦ ਵਿੱਚ ਭਗਤ ਜੀ ਲੱਭਦੇ ਲੱਭਦੇ ਉਹਨਾਂ ਨੂੰ ਪੁੱਛੋ ਤੁਸੀਂ ਦੌੜਿਆ ਜੀ ਉੱਥੋਂ? ਕਹਿੰਦੇ ਜੀ ਟੋਕਰੀ ਜਿੰਨੀ ਮਰਜ਼ੀ ਚੁਕਾ ਲਓ, ਇੱਟਾਂ ਢਵਾ ਲਓ, ਗੱਲਾਂ ਕਰਾ ਲਓ, ਆਹ ਤੁਹਾਡੇ ਵਾਲਾ ਕੰਮ ਤਾਂ ਤੁਹਾਨੂੰ ਹੀ ਮਨ ਆਉਂਦਾ। ਮਹਾਰਾਜ ਕਹਿੰਦੇ ਤੁਸੀਂ ਜੇ ਵੱਡੇ ਬਣਨਾ, ਤੁਸੀਂ ਸਭ ਕੋਲ ਲੈਣਾ, ਤਾਂ ਤੁਸੀਂ ਵੀ ਵਾਹਿਗੁਰੂ ਦੀ ਵਡਿਆਈ ਕਰੋ। ਵਡਿਆਈ ਕਰਨ ਤੋਂ ਤੁਸੀਂ ਭੱਜਦੇ ਹੋ, ਉੱਦਾਂ ਜਿੰਨੀ ਮਰਜ਼ੀ ਸਰੀਰਕ ਮਿਹਨਤ ਕਰਾ ਲਓ, ਹੋਰ ਜਿੰਨੇ ਮਰਜ਼ੀ ਪੁੱਠੇ ਕੰਮ ਕਰਾ ਲਓ, ਝੂਠ ਬੁਲਾ ਲਓ, ਸਾਰਾ ਕੁਝ ਮਨਜ਼ੂਰ ਹੈ, ਪਰ ਵਡਿਆਈ ਨਹੀਂ ਸਾਤੋਂ ਹੋ ਸਕਦੀ। ਸੋ ਮਹਾਰਾਜ ਕਹਿੰਦੇ ਫਿਰ ਵੱਡੇ ਵੀ ਨਹੀਂ ਬਣ ਸਕਦੇ ਤੁਸੀਂ। ਕਹਿੰਦੇ ਜਿਹੜਾ ਵਾਹਿਗੁਰੂ ਦੀ ਵਡਿਆਈ ਕਰੇਗਾ ਨਾ, ਉਹੀ ਵੱਡਾ ਬਣੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਵੀ ਵਡਿਆਈ ਕਰੋ ਵਾਹਿਗੁਰੂ ਦੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। 8ਵਾਂ ਸਲੋਕ ਹੈ, 467 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ, ਇਹ ਸਾਰਿਆਂ ਦੇ ਨਾਮ ਨੇ, ਭਾਵ ਪੁਰਖਾਂ ਦਾ। ਪਹਿਲੇ ਪਾਤਸ਼ਾਹ ਕਹਿੰਦੇ ਨੇ ਬਿਰਖਾਂ ਜਿਹੜੇ ਬ੍ਰਿਛ ਨੇ, ਬਨਸਪਤੀ 18 ਭਾਰਤ ਧਰਤੀ ਉੱਤੇ, ਤੀਰਥਾਂ ਜਿੰਨੇ ਤੀਰਥ ਨੇ, ਤਟਾਂ ਤੀਰਥਾਂ ਦੇ ਕਿਨਾਰਿਆਂ ਤੇ, ਨਦੀਆਂ ਸਮੁੰਦਰਾਂ ਦੇ ਕਿਨਾਰਿਆਂ ਤੇ, ਮੇਘਾਂ ਕਹਿੰਦੇ ਬੱਦਲਾਂ ਨੂੰ, ਬੱਦਲਾਂ ਅਤੇ ਖੇਤਾਂ ਖੇਤਾਂ ਦੇ ਵਿੱਚ ਜੋ ਫਸਲਾਂ ਨੇ ਅਤੇ ਖੇਤ ਆਦਿਕ ਨੇ ਜਿਹੜੇ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਭੰਡਾ ਸੱਤ ਦੀਪ ਨੇ ਸੱਤਾਂ ਦੀਪਾਂ ਦੇ ਵਿੱਚ ਲੋਹਾਂ ਲੋਕਾਂ ਦੇ ਵਿੱਚ ਜਿਹੜੇ ਸੱਤ ਲੋਕ ਨੇ ਸੱਤ ਫਿਰ ਪਤਾਲ ਨੇ ਸੱਤ ਆਕਾਸ਼ ਨੇ ਮੰਡਲਾਂ ਦੇ ਵਿੱਚ 400 ਕੋਹ ਦਾ ਮੰਡਲ ਗਿਣਿਆ ਜਾਂਦਾ ਖੰਡਾਂ ਦੇ ਵਿੱਚ 9 ਖੰਡਾਂ ਦੀ ਧਰਤੀ ਹੈ ਵਰਭੰਡਾ ਹੁੰਦਾ ਬ੍ਰਹਿਮੰਡਾਂ ਦੇ ਵਿੱਚ ਅੰਡਜ ਜੇਰਜ ਉਤਪੁਜਾ ਖਾਣੀ ਸੇਤਜਾ ਇਹ ਚਾਰੇ ਖਾਣੀਆਂ ਜਿਹੜੀਆਂ ਨੇ ਅੰਡਜ ਅੰਡੇ ਤੋਂ ਪੈਦਾ ਹੋਏ ਜੇਰਜ ਜੇਰਜ ਤੋਂ ਪੈਦਾ ਹੋਏ ਨੇ ਸਵੇਰ ਉਤਪੁਜ ਇਹ ਧਰਤੀ ਤੋਂ ਪੈਦਾ ਹੋਏ ਨੇ ਸੇਤਜਾਹਾਂ ਤੋਂ ਭਾਵ ਮੁੜਕੇ ਤੋਂ ਪੈਦਾ ਹੋਏ ਨੇ ਚਾਰ ਕਿਸਮ ਦੇ ਜੀਵ ਨੇ 21 ਲੱਖ ਇਹ ਖਾਣੀ ਬਣਦੀ ਇੱਕ ਇੱਕ ਦੇ ਵਿੱਚ 21,84,00,000 ਬਣਦੀ ਹੈ ਇਹ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਇਹ ਜਿੰਨੇ ਪੁਰਸ਼ ਨੇ ਜਿੰਨੇ ਦਰਖਤ ਨੇ ਜਿੰਨੇ ਤੀਰਥ ਨੇ ਜਿੰਨੇ ਕਿਨਾਰੇ ਨੇ ਕਿਨਾਰਿਆਂ 'ਤੇ ਰਹਿਣ ਵਾਲੇ ਨੇ ਜਿੰਨੇ ਬੱਦਲ ਬੱਦਲ ਵੀ ਜੂਨਾਂ ਵਿੱਚ ਨੇ ਜਿੰਨੇ ਖੇਤ ਨੇ ਜਿੰਨਾਂ ਖੇਤਾਂ ਦੀਆਂ ਫਸਲਾਂ ਨੇ ਦੀਪ ਦੀਪਾਂ ਉੱਤੇ ਰਹਿਣ ਵਾਲੇ ਲੋਹਾਂ ਵਿੱਚ ਰਹਿਣ ਵਾਲੇ ਮੰਡਲਾਂ ਵਿੱਚ ਰਹਿਣ ਵਾਲੇ ਖੰਡਾਂ ਵਿੱਚ ਰਹਿਣ ਵਾਲੇ ਬ੍ਰਹਿਮੰਡਾਂ ਵਿੱਚ ਰਹਿਣ ਵਾਲੇ ਚਾਰੇ ਖਾਣੀਆਂ ਜਿਹੜੀਆਂ ਨੇ ਸੋ ਮਿਤ ਜਾਣੈ ਨਾਨਕਾ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਮਿਤ ਮਰਿਆਦਾ ਨੂੰ ਅਕਾਲ ਪੁਰਖ ਆਪ ਹੀ ਜਾਣਦੇ ਨੇ ਉਹਨਾਂ ਦੀ ਬੋਲੀ ਉਹਨਾਂ ਦਾ ਖਾਣਾ ਪੀਣਾ ਉਹਨਾਂ ਨੂੰ ਦੇਣਾ ਪਾਲਣਾ ਕਿਸ ਤਰ੍ਹਾਂ ਪਾਲਣਾ ਉਹਨਾਂ ਨੂੰ ਉਹ ਤਾਂ ਆਪਾਂ ਨੂੰ ਨਹੀਂ ਪਤਾ ਆਪਣੇ ਤਾਂ ਆਪਣਾ ਪਰਿਵਾਰ ਹੀ ਨਹੀਂ ਪਲਦਾ ਧੰਨ ਹੈ ਵਾਹਿਗੁਰੂ ਇੰਨੀ ਵੱਡੀ ਸ੍ਰਿਸ਼ਟੀ ਨੂੰ ਪਾਲਦਾ ਹੈ ਕਦੇ ਸੋਚ ਕੇ ਦੇਖੋ ਕਿੰਨਾ ਔਖਾ ਹੈ ਇਹ ਕੰਮ ਜੀ ਜੰਤ ਪਾਲਣੇ ਛੋਟੇ ਛੋਟੇ ਕੀੜੇ ਜਿਨ੍ਹਾਂ ਨੂੰ ਆਪਾਂ ਦੇਖ ਵੀ ਨਹੀਂ ਸਕਦੇ ਅੱਖਾਂ ਦੇ ਨਾਲ ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਵਾਹਿਗੁਰੂ ਹੀ ਪਾਲਦਾ ਵਾਹਿਗੁਰੂ ਨੂੰ ਹੀ ਪਤਾ ਕਿ ਇਹਨੂੰ ਕੀ ਦੇਣਾ ਹੈ ਕਦੋਂ ਦੇਣਾ ਕਿਸ ਤਰ੍ਹਾਂ ਉਹਨਾਂ ਦੀ ਜਿੰਦ ਕੱਢ ਲੈਂਦਾ ਕਿਵੇਂ ਹੋਰ ਜੂਨੀ ਵਿੱਚ ਪਾ ਦਿੰਦਾ ਇਹ ਸਾਰਾ ਜਿਹੜਾ ਕਰਮ ਹੈ ਮਿਤ ਮਰਿਆਦਾ ਹੈ ਵਾਹਿਗੁਰੂ ਹੀ ਜਾਣਦੇ ਨੇ ਸਰਾਂ ਮੇਰਾਂ ਜਨਤਾ ਹਾਂ ਸਰਾਂ ਜਿਹੜਾ ਸਰੋਵਰਾਂ 'ਤੇ ਸਾਰਾ ਜਿਹੜਾ ਸਮੁੰਦਰਾਂ 'ਤੇ ਇਹ ਸਾਰਾ ਅੱਖਰ ਛੋਟਾ ਬਣਾ ਲਿਆ ਜੇ ਸਮੁੰਦਰਾਂ ਉਹਨੂੰ ਮੰਮਾ ਅਤੇ ਦੱਦਾ ਕੱਢ ਦੀਏ ਸਰਾਂ ਇਸੇ ਪ੍ਰਕਾਰ ਸਰੋਵਰਾਂ ਵਿਚਲੇ ਅੱਖਰ ਛੱਡ ਕੇ ਸਰਾਂ ਇਸੇ ਤਰ੍ਹਾਂ ਹੀ ਜਿੰਨੇ ਸਰੋਵਰ ਨੇ ਸਰੋਵਰਾਂ ਦੇ ਵਿੱਚ ਰਹਿਣ ਵਾਲੇ ਨੇ ਸਮੁੰਦਰਾਂ ਦੇ ਵਿੱਚ ਰਹਿਣ ਵਾਲੇ ਨੇ ਜੀ ਜੰਤ ਸਮੁੰਦਰਾਂ ਦੇ ਕਿਨਾਰੇ 'ਤੇ ਰਹਿਣ ਵਾਲੇ ਨੇ ਮੇਰਾ ਮੇਰ ਜਿਹੜਾ ਭਾਵ ਪਹਾੜ ਸੁਮੇਰ ਪਰਬਤ ਆਦਿਕ ਜਨਤਾ ਹਾਂ ਇਹਨਾਂ ਉੱਤੇ ਰਹਿਣ ਵਾਲੇ ਜਿਹੜੇ ਜੀ ਜੰਤ ਛੋਟੇ ਵੱਡੇ ਇਹ ਜਨਤਾ ਹਾਂ ਅੱਖਰ ਹੁਣ ਸਾਰਿਆਂ ਨਾਲ ਲੱਗ ਜਾਣਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਸਭਨਾਂ ਦੇ ਨਾਲ ਜਨਤਾ ਜਿੰਨੇ ਜੀ ਜੰਤ ਨੇ ਹਰ ਜਗ੍ਹਾ ਦੇ ਉੱਤੇ ਹੀ ਨਾਨਕ ਜੰਤ ਉਪਾਏ ਕੈ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਾਰਿਆਂ ਜੀਵਾਂ ਜਨਤਾ ਨੂੰ ਪਹਿਲਾਂ ਤਾਂ ਪੈਦਾ ਕਰਕੇ ਉਹਨਾਂ ਨੂੰ ਪੈਦਾ ਕਰਨਾ ਪਰਮਾਤਮਾ ਦਾ ਕਰਮ ਹੈ ਹੋਰ ਇਹਨਾਂ ਦੀ ਗਿਣਤੀ ਕਿੰਨੀ ਹੈ ਇਹਦਾ ਕੋਈ ਅੰਦਾਜ਼ਾ ਹੀ ਨਹੀਂ ਆਪਾਂ ਨੂੰ ਸੰਭਾਲੇ ਸਭਨਾ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਬੜਾ ਵੱਡਾ ਵਿਚਾਰਨ ਵਾਲੀ ਚੀਜ਼ ਹੈ ਮੂਸੇ ਨੇ ਕਿਹਾ ਸੀ ਮਹਾਰਾਜ ਨੂੰ ਮੈਂ ਰੋਜ਼ੀ ਰੋਟੀ ਵੰਡ ਦਿਆਂਗਾ ਪਰ ਉਹਨੇ ਵੀ ਇੱਕ ਬੰਦਾ ਛੱਡ ਦਿੱਤਾ ਪਰ ਮਹਾਰਾਜ ਜੀ ਤਾਂ ਕਿਸੇ ਨੂੰ ਛੱਡਦੇ ਹੀ ਨਹੀਂ ਹਰੇਕ ਜੀ ਜੰਤ ਛੋਟੇ ਵੱਡੇ ਜਿੰਨੇ ਨੇ ਹਰੇਕ ਦਾ ਇੰਤਜ਼ਾਮ ਤੁਸੀਂ ਆਪੇ ਕੀਤਾ ਹੋਇਆ ਜਿਨ ਕਰਤਾ ਕਰਨਾ ਕੀਆ ਕਰਨਾ ਹੁੰਦਾ ਸੰਸਾਰ ਜਿਸ ਕਰਤਾ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਆ ਹੈ ਰਚਿਆ ਹੈ ਚਿੰਤਾ ਭੇ ਕਰਨੀ ਤਾਹ ਚਿੰਤਾ ਵੀ ਉਸੇ ਵਾਹਿਗੁਰੂ ਨੇ ਕਰਨੀ ਆ
ਇਹ ਨਾ ਕਹੀਏ ਕਿ ਸਾਨੂੰ ਹੀ ਚਿੰਤਾ ਲੱਗਦੀ, ਚਿੰਤਾ ਤਾਂ ਵਾਹਿਗੁਰੂ ਨੂੰ ਵੀ ਲੱਗਦੀ ਸਾਡੀ। ਉਹ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਕਰਦਾ, ਸੰਸਾਰ ਦੀ ਚਿੰਤਾ ਕਰਦਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਹਨੇ ਜਗਤ ਪੈਦਾ ਕੀਤਾ ਹੈ ਨਾ, ਉਹ ਕਰਤਾ ਚਿੰਤਾ ਕਰਦਾ। ਸਾਰਿਆਂ ਨੂੰ ਰੋਜ਼ੀ ਰੋਟੀ ਦੇਣਾ ਉਹਦਾ ਕੰਮ ਹੈ, ਚਾਹੇ ਕੋਈ ਕਿਤੇ ਵੀ ਹੋਵੇ, ਚਿੰਤਾ ਜ਼ਰੂਰ ਕਰਦੇ ਨੇ। ਇਸ ਗੱਲ ਨੂੰ ਲੈ ਕੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਗੁਫਾ 'ਚ ਲੋਕ ਕੇ ਬਹਿ ਗਏ, ਮੂਹਰੇ ਪੱਥਰ ਲਾ ਲਿਆ ਵੱਡਾ ਸਾਰਾ। ਕਹਿੰਦੇ ਮੈਂ ਦੇਖਦਾ ਰੱਬ ਇੱਥੇ ਕਿਵੇਂ ਮੈਨੂੰ ਦਿੰਦਾ, ਕਿਵੇਂ ਮੇਰੀ ਚਿੰਤਾ ਕਰਦਾ। ਕਲਗੀਧਰ ਮਹਾਰਾਜ ਜੀ ਅਤਿ ਸੂਖਮ ਰੂਪ ਬਣਾ ਕੇ ਉੱਥੇ ਹੀ ਪ੍ਰਗਟ ਹੋ ਗਏ, ਜਾ ਕੇ ਗੁਫਾ ਦੇ ਅੰਦਰ ਹੀ। ਵੱਡਾ ਸਾਰਾ ਬਾਟਾ ਕੜਾਹ ਪ੍ਰਸ਼ਾਦ ਦਾ ਪਕੜਿਆ ਹੋਇਆ, ਕਹਿਣ ਲੱਗੇ ਭਾਈ ਅਤਰ ਸਿਆਹ ਸਾਡੀ ਪਰਖ ਲੈਂਦਾ ਤੂੰ ਵੀ ਰੱਬ ਦਿੰਦਾ ਕਿ ਨਹੀਂ ਦਿੰਦਾ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਸਾਰਿਆਂ ਨੂੰ ਹੀ ਦਿੰਦੇ ਹਾਂ, ਪਰਖਾਂ ਲੈਣ ਦੀ ਲੋੜ ਨਹੀਂ ਹੁੰਦੀ। ਸੋ ਕਹਿਣ ਲੱਗੇ ਨਹੀਂ ਮਹਾਰਾਜ, ਬਸ ਇੱਕ ਮਨ ਦਾ ਸੰਕਲਪ ਜਿਹਾ ਬਣ ਗਿਆ, ਤਾਂ ਤੇ ਉਹ ਕਰਤਾ ਚਿੰਤਾ ਕਰਦਾ ਜਿਹਨੇ ਸਾਨੂੰ ਪੈਦਾ ਕੀਤਾ ਹੈ। ਜਿਹੜੀ ਆਪਾਂ ਵਿੱਚ ਚਿੰਤਾ ਕਰਦੇ ਇਹਨੂੰ ਖਾਮ ਖਾਂ ਦੀ ਚਿੰਤਾ ਕਹਿੰਦੇ ਨੇ। ਜਦੋਂ ਉਹ ਚਿੰਤਾ ਕਰ ਹੀ ਰਿਹਾ ਹੈ ਤਾਂ ਸਾਨੂੰ ਤਾਂ ਚਿੰਤਾ ਦੀ ਲੋੜ ਨਹੀਂ ਹੈ, ਭੁੱਖੇ ਮਰਾਂਗੇ ਜੇ ਔਖੇ ਹੋਵਾਂਗੇ ਫਿਰ ਵੀ ਉਹਨੂੰ ਹੀ ਦੁੱਖ ਹੁੰਦਾ। ਕੋਈ ਦੁੱਖ ਤਕਲੀਫ ਜਿੰਨੀ ਆਪਾਂ ਨੂੰ ਹੁੰਦੀ ਹੈ ਇੰਨੀ ਹੀ ਪਰਮਾਤਮਾ ਨੂੰ ਹੁੰਦੀ। ਪਰਿਵਾਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਸੱਟ ਲੱਗ ਜੇ, ਜਿੰਨੀ ਤਕਲੀਫ ਬੱਚੇ ਨੂੰ ਹੁੰਦੀ ਹੈ ਉਦੋਂ 10 ਗੁਣੇ ਵੱਧ ਮਾਂ ਨੂੰ ਤਕਲੀਫ ਹੁੰਦੀ ਹੈ, ਬਾਪ ਨੂੰ ਹੁੰਦੀ ਹੈ, ਭੈਣਾਂ ਭਰਾਵਾਂ ਨੂੰ ਹੁੰਦੀ ਹੈ, ਰਿਸ਼ਤੇਦਾਰਾਂ ਨੂੰ ਹੁੰਦੀ ਹੈ, ਗੁਆਂਢੀਆਂ ਨੂੰ ਤਕਲੀਫ ਹੁੰਦੀ ਹੈ ਵੀ ਉਹ ਬੱਚਾ ਇਹਨਾਂ ਦਾ ਡਿੱਗ ਪਿਆ, ਸੱਟ ਵੱਜ ਗਈ, ਸਾਰਿਆਂ ਨੂੰ ਤਕਲੀਫ ਹੁੰਦੀ ਹੈ। ਇਸੇ ਪ੍ਰਕਾਰ ਰੱਬ ਨੇ ਜੇ ਸਾਨੂੰ ਬਣਾਇਆ, ਜੇ ਅਸੀਂ ਉਹਦੇ ਧੀਆਂ ਪੁੱਤਰਾਂ, ਜੇ ਬਾਲ ਬੱਚੇ ਹਾਂ ਉਹਦੇ, 84 ਲੱਖ ਜੂਨ ਹੈ, ਜਿੰਨੀ ਤਕਲੀਫ ਆਪਾਂ ਨੂੰ ਹੁੰਦੀ ਹੈ, ਜਿੰਨੀ ਭੁੱਖ ਆਪਾਂ ਨੂੰ ਲੱਗਦੀ, ਇਸੇ ਤਰ੍ਹਾਂ ਉਹਨੂੰ ਵੀ ਅਸਰ ਪੈਂਦਾ, ਕਿਉਂਕਿ ਉਹਦੀ ਆਤਮਾ ਪਰਮਾਤਮਾ ਜਿਹੜਾ ਸਾਡੇ ਹਿਰਦੇ 'ਚ ਆਤਮਾ ਹੈ ਇਹ ਉਸੇ ਦੀ ਹੋਈ ਚੀਜ਼ ਹੈ। ਜਦੋਂ ਇਹਦੇ 'ਤੇ ਅਸਰ ਪੈਂਦਾ ਤਾਂ ਪਰਮਾਤਮਾ 'ਤੇ ਵੀ ਨਾਲ ਹੀ ਅਸਰ ਪੈਂਦਾ, ਕਿਉਂਕਿ ਆਤਮਾ ਪਰਮਾਤਮਾ ਹੀ ਹੈ। ਇਸ ਕਰਕੇ ਮਹਾਰਾਜ ਜੀ ਨੂੰ ਚਿੰਤਾ ਹੈ, ਸਾਰਿਆਂ ਦੀ ਚਿੰਤਾ ਹੈ। ਸਤਿਗੁਰੂ ਕਹਿੰਦੇ ਮੇਰੇ 'ਤੇ ਛੱਡ ਦਿਓ ਸਾਰੀ ਗੱਲ, ਮੈਨੂੰ ਵੀ ਚਿੰਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹਨੂੰ ਸਾਡੀ ਚਿੰਤਾ ਹੈ ਉਸ ਵਾਹਿਗੁਰੂ ਨੂੰ ਮੈਂ ਮੱਥਾ ਟੇਕਦਾ, ਤਿਸ ਜੁਹਾਰੀ, ਜੁਹਾਰੀ ਹੁੰਦਾ ਨਮਸਕਾਰ ਕਰਨੀ, ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਮੈਂ ਉਹਨੂੰ। ਸਵਸਥ ਤਿਸ ਪਰਮਾਤਮਾ ਜੋ ਸਵਸਥ ਕਲਿਆਣ ਸਰੂਪ ਵਾਹਿਗੁਰੂ ਹੈ ਉਹਦੇ ਮੰਗਲਾਂ ਨੂੰ ਮੈਂ ਗਾਉਂਦਾ ਹਾਂ। ਮੈਂ ਤਾਂ ਬਸ ਰਾਤ ਦਿਨ ਉਹਦੇ ਗੁਣ ਗਾਉਂਦਾ ਹਾਂ। ਧੰਨ ਹੈ ਵਾਹਿਗੁਰੂ ਤੈਨੂੰ ਸਾਡੀ ਚਿੰਤਾ ਹੈ, ਤੈਨੂੰ ਮੈਂ ਮੱਥਾ ਟੇਕਦਾ ਹਾਂ, ਕਿਉਂਕਿ ਤਿਸ ਦੀਵਾਨ ਅਭੱਗ। ਅਭੱਗ ਤੋਂ ਭਾਵ ਜਿਹੜਾ ਹੁੰਦਾ, ਇੱਕ ਤਾਂ ਭੰਗ ਹੋਣਾ, ਟੁੱਟਣਾ, ਨਾਸ ਹੋਣਾ। ਵਾਹਿਗੁਰੂ ਅਭੰਗ ਨੇ, ਟੁੱਟਦੇ ਨਹੀਂ ਹਨ, ਨਾਸ ਨਹੀਂ ਹੁੰਦੇ। ਅਵਿਨਾਸ਼ੀ ਜੀਵਨ ਕੋ ਦਾਤਾ, ਨਾਸ ਤੋਂ ਰਹਿਤ ਨੇ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜਿਹੜੀ ਦੀਵਾਨ ਹੈ ਨਾ, ਦਰਬਾਰ ਜਾਂ ਕਚਹਿਰੀ, ਅਦਾਲਤ ਉਹਦੀ, ਉਹਦਾ ਦਰਬਾਰ, ਉਹ ਅਭੱਗ ਹੈ, ਨਾਸ ਤੋਂ ਰਹਿਤ ਹੈ। ਪਰ ਇੱਕ ਗੱਲ ਯਾਦ ਕਰ ਲਓ, ਨਾਨਕ ਸੱਚੇ ਨਾਮ ਬਿਨ। ਮਹਾਰਾਜ ਕਹਿੰਦੇ ਭਾਈ ਸੱਚੇ ਨਾਮ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਕਿਆ ਟਿੱਕਾ, ਕਿਆ ਤੱਗ, ਕੀ ਮੱਥੇ 'ਤੇ ਟਿੱਕਾ ਲਾਉਣਾ ਅਤੇ ਕਿਆ ਤੱਗ ਜਨੇਊ ਪਾਉਣਾ, ਕੀ ਧਾਰਮਿਕ ਚਿੰਨ੍ਹ ਪਾਉਣੇ ਨੇ। ਮਹਾਰਾਜ 10ਵੇਂ ਪਾਤਸ਼ਾਹ ਦਾ ਕੱਲ੍ਹ ਸ਼ਾਮ ਦਾ ਪ੍ਰਸੰਗ ਸੀ ਇਹ। ਮਹਾਰਾਜ ਕਹਿੰਦੇ ਜਿਹੜੇ ਲੋਕ ਧਾਰਮਿਕ ਸ਼ਰ੍ਹਾਂ ਵਿੱਚ ਬੱਜ ਜਾਂਦੇ ਨੇ, ਸ਼ਰ੍ਹਾਂ ਵਿੱਚ ਆ ਗਏ, ਜਿਵੇਂ ਸੁਨਤ ਕਰਾ ਲਈ ਤੁਰਕਾਂ ਨੇ, ਧਾਰਮਿਕ ਸ਼ਰ੍ਹਾਂ ਆਪਣੀ ਬਣਾ ਲਈ, ਪਰ ਮਾੜੀਆਂ ਚੀਜ਼ਾਂ ਨਹੀਂ ਛੱਡੀਆਂ ਅਤੇ ਨਾਮ ਨਹੀਂ ਜਪਿਆ। ਵੈਸੇ ਧਾਰਮਿਕ ਗੱਲਾਂ ਸਾਰੀਆਂ ਯਾਦ ਨੇ, अपने नालों भी वध याद ने। सतगुरु कहिंदे ओह तां शरा दे नाल इउं बन्निया होया जिहड़ा व्यक्ति कोई भी है अपने धर्म दे शरा विच बन्निया गया जी अपनी गल ला लो अमर चाके पंज इक कार पा ले बस ना करैत छड्डी कोई ना कोई बाणी पढ़ी ना कोई सिमरन कीता ना दसवंध कढ़िया ना सेवा कीती दिखावे दे पंज इक कार पा ले। हिंदू ने इसे प्रकार महाराज कहिंदे जन्यू पा लिया बोधी रख ली तिलक ला लिया धोती कखाई पहन ली नाम उहने भी नहीं जपिया। महाराज कहिंदे इह जे बंदे तां इउं ने जिवें पशु बन्निया हुंदा किले नाल बस किले नाल पशु बंधता इसे तरह वह बंदा शरा नाल जरूर बन्निया होया पर वह किसी काम का बंदा नहीं है। काम का बंदा वह जिहड़ा सिमरन करे नाम जपे कल्ली शरा नाल बज के की लैना बई मैं सिख हाँ ऐ तो सारी जिंदगी रौला पाते रहो मैं सिख हाँ मेरे दे कृपान पाई हुई हुण कल्ली कृपान नाल तां नहीं सिख बन जांदा। महाराज कहिंदे जे तुसीं कोई ककार पहन के मैं सिख बन गया सतगुरु कहिंदे इह तां शुरुआत ही सी सिमरन करो नाम दे नाल जुड़ो। ये सतगुरु ने कल शाम के उपदेश विच संगतां नूं सुचेत किया नाम प्रति इत्थे गुरु नानक देव जी सुचेत करते ने नानक सच्चे नाम बिन नाम जपे तो बिना क्या टिक्का क्या भावें दस टिक्के ला लो बारह ला लो भावें सारे शरीर से चंदन मल लो क्या तग कहने भावें जिन्हें मर्जी नौ धाग्या का जनेऊ हुंदा भावें अठारह धाग्या का बना के पंजाह धाग्या का बना के भावें उत्ते खेस ही लै लो पूरा उहदे नाल की हो जांदा क्या धागे पाउण नाल रब मिलदा क्या टिक्के लाउण नाल मिलदा क्या दिखावे करन नाल नहीं मिलदा। महाराज कहे नाम तो बिना कुछ नहीं होना जिन्ना मर्जी दुनिया अंदर चंगियाइयां भलियाइयां करी जाओ कुछ नहीं बनना। आप गुरु नानक देव जी फिर फरमाउंदे ने महला पहला लख नेकियां चंगियाइयां लखां ही नेकियां करे कोई भलियाइयां करे लखां ही चंगियाइयां दे कर्म करे नेकियां करे चंगियाइयां करे दुनिया का भला करे बहुत अच्छे अच्छे कर्म करे इंसान लख पुन्ना परवान लखां ही पुन्न करे इंसान दुनिया नूं परवान कर लैंदी। लोग उहनूं कहिंदे ने बड़ा अच्छा बंदा है बड़ा भला आदमी है ये बड़ा पुन्न करता है पर कदे सोचिया कि वाहिगुरु की कहिंदे ने उहनूं वाहिगुरु परवान करदे ने कि नहीं करदे। दुनिया तो कहती भी बड़ा अच्छा आदमी है। महाराज कहते दुनिया नूं तां आपां गुमराह कर सकते कई प्रकार के कर्म करके लख तप उपर तीर्थां तीर्थां उपर जाके लखां ही साल तप करे लखां तप करे लखां तरीके वरते जे वो नहीं करना तो सहज योग बेबाण बेबाण हुंदा बीया बाण उजाड़ विच जाके सहज योग नूं करे योग नूं धारण करे सहज अवस्था विच योग नूं कमावे लख सूरतन संग्राम संग्राम जंग दे विच लख प्रकार दीयां सूरमगतियां दिखावे जाके जंग करके रण महै छुट है प्राण मैदाने जंग विच जाके बंदे दे प्राण भी निकल जाण लड़दियां लड़दियां लख सुरती लख ज्ञान ध्यान वेद की एक लख सुरती है लख ही सुरती पढ़ लवे सुरतियां बोल दे सुरतियां सुना दे उन्हां सुरतियां दी विचार कर लवे लखां ही सुरतियां ला लवे लखां वार सुरती लावे इधर उधर लख ज्ञान ध्यान लखां ही ज्ञान दियां गप्पां ध्यान दे धोखे करे पढ़ी है पाठ पुराण अठारह पुराणा का पाठ भी पढ़े बंदा अरे याद रखो जिन करतै करना किया जिस अकाल पुरख वाहेगुरु ने सृष्टि नूं रचिया है लिखिया आवण जाण उहने साडे मस्तक उत्ते लिखिया पहलां तो ही आउणा ते जाणा जम्मणा ते मरणा वो किधर जाणा ਹੋਰ ਜੋ ਮਰਜ਼ੀ ਕਰੀ ਜਾਓ, ਲੱਖਾਂ ਪੁੰਨ ਕਰੋ, ਲੱਖਾਂ ਤੀਰਥ ਨਾਓ, ਲੱਖਾਂ ਕਰਮ ਕਰੋ, ਪਰ ਇਹ ਯਾਦ ਰੱਖੋ ਕਿ ਮਸਤਕ 'ਤੇ ਜਿਹੜਾ ਉਹਨੇ ਲਿਖ ਦਿੱਤਾ, ਮੋਹਰ ਲਾ ਦਿੱਤੀ ਜਾਣ 'ਤੇ ਆਉਣ ਦੀ, ਉਹ ਮੋਹਰ ਨੂੰ ਕੋਈ ਮਿਟਾ ਨਹੀਂ ਸਕਦਾ। ਬਾਕੀ ਦੀਆਂ ਸਾਰੀਆਂ ਜਿੰਨੀਆਂ ਮੱਤਾਂ ਨੇ, ਹੋਰ ਜਿੰਨੇ ਮੱਤ ਨੇ, ਸਾਰੇ ਮਿੱਥਿਆ ਰੂਪ ਕਹੇ ਨੇ। ਨਾਨਕ ਮਤੀ ਮਿੱਥਿਆ, ਬਾਕੀ ਜਿੰਨੀਆਂ ਮੱਤਾਂ ਨੇ ਜਾਂ ਮੱਤ ਨੇ ਸਾਰੇ ਇਹ ਮਿੱਥਿਆ ਰੂਪ ਨੇ, ਜਿੰਨੇ ਪਿੱਛੇ ਕਹੇ ਨੇ ਸਾਰੇ ਮਿੱਥਿਆ। ਇਉਂ ਪਾਣੀ ਦੀ ਲਕੀਰ ਵਾਂਗੂ, ਕਿਉਂਕਿ ਇੱਥੇ ਤਾਂ ਸਾਰੀਆਂ ਚੀਜ਼ਾਂ ਪ੍ਰਵਾਨ ਨੇ। ਇੱਥੇ ਤਾਂ ਆਪਾਂ ਉਹ ਬੰਦੇ ਦਾ ਬੜਾ ਸਤਿਕਾਰ ਕਰਾਂਗੇ ਜਿਹੜਾ ਬੰਦਾ ਭਲੇ ਕਰਮ ਕਰਦਾ, ਪਰ ਮਹਾਰਾਜ ਕਹਿੰਦੇ ਉੱਥੇ ਜਾ ਕੇ ਸਾਰੀਆਂ ਮਿੱਥਿਆ ਹੋ ਜਾਣੀਆਂ। ਪਰਲੋਕ ਵਿੱਚ, ਪਰਲੋਕ ਵਿੱਚ ਤਾਂ ਇੱਕੋ ਚੀਜ਼ ਦੇਖਦੇ ਨੇ, ਕਰਮ ਸੱਚਾ ਨਿਸ਼ਾਨ। ਇਹਦੇ ਮਸਤਕ ਦੇ ਉੱਤੇ ਸੱਚੀ ਬਖਸ਼ਿਸ਼ ਦਾ ਨਿਸ਼ਾਨ ਪਿਆ ਹੋਇਆ ਕਿ ਨਹੀਂ? ਕਿੰਨਾ ਹੀ ਮਰਜ਼ੀ ਕਰ ਲਓ, ਕਿੰਨਾ ਮਰਜ਼ੀ ਕਰ ਲਓ, ਸਾਰੇ ਕਾਗਜ਼ ਠੀਕ ਭਰੇ ਹੋਣ, ਅਖੀਰਲੇ ਪੇਜ ਤੇ ਜਾ ਕੇ ਕਹਿੰਦਾ ਉਹ ਲੈ ਮੋਹਰ ਤਾਂ ਲਾਈ ਨਹੀਂ, ਤਾਂ ਤੇਰੇ ਮੋਹਰ ਨਹੀਂ ਲੱਗੀ ਹੋਈ, ਇਹ ਤਾਂ ਨਹੀਂ ਕੰਮ ਦਾ ਹੈ ਕਾਗਜ਼। ਬਿਨਾਂ ਮੋਹਰ ਤੋਂ ਕਾਹਦਾ ਕਾਗਜ਼? ਜਾਂ ਤਾਂ ਸਰਕਾਰੀ ਮੋਹਰ ਨਹੀਂ ਇਹਦੇ 'ਤੇ, ਮੋਹਰ ਨੇ ਤਾਂ ਗੱਲ ਬਣਾਉਣੀ ਸਾਰੀ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਪੁੰਨ ਦਾਨ ਕੁਛ ਵੀ ਕਰ ਲਓ ਤੁਸੀਂ, ਜਾਂ ਜਿੰਨਾ ਕੁਝ ਗਿਣਿਆ ਇੰਨਾ ਕੁਝ ਕਰੀ ਜਾਓ, ਪਰ ਜੇ ਤੇਰੇ ਮਸਤਕ 'ਤੇ ਬਖਸ਼ਿਸ਼ ਦੀ ਨਾਮ ਦੀ ਨਿਸ਼ਾਨ ਨਹੀਂ ਪ੍ਰਗਟ ਹੋਇਆ, ਮੋਹਰ ਨਹੀਂ ਲੱਗੀ, ਤਾਂ ਤੇਰੇ ਸਾਰੇ ਕਰਮ ਬੇਅਰਥ ਹੋ ਗਏ। ਇਸ ਕਰਕੇ ਮੋਹਰ ਲਾਓ ਪਹਿਲਾਂ, ਸਾਰਿਆਂ ਨਾਲੋਂ ਵੱਡੀ ਮੋਹਰ ਮੰਗੋ ਸੱਚੇ ਪਾਤਸ਼ਾਹ ਤੋਂ, ਮਹਾਰਾਜ ਮੇਰੇ ਮਸਤਕ 'ਤੇ ਨਾਮ ਦਾ ਨਿਸ਼ਾਨ ਲਾ ਦਿਓ। ਇਸ ਕਰਕੇ ਬਾਕੀ ਤਾਂ ਸਾਰੇ ਕਰਮ ਜਿਹੜੇ ਨੇ ਬੇਅਰਥ ਨੇ। ਪਰ ਹੁਣ ਆਪਾਂ ਕਹੀਏ ਚਲੋ ਮੈਂ ਤਾਂ ਹੁਣ ਕੁਛ ਕਰਦਾ ਹੀ ਨਹੀਂ, ਮੈਂ ਤਾਂ ਸਿਰਫ ਨਾਮ ਹੀ ਜਪਾਂ, ਫਿਰ ਬਾਕੀ ਦਾ ਕਰਮ ਬੇਅਰਥ ਨੇ। ਪਰ ਸਤਿਗੁਰੂ ਕਹਿੰਦੇ ਕਰਮ ਦੂਜੇ ਕਰਨੇ ਵੀ ਨੇ, ਪਰ ਨਾਮ ਦੇ ਨਾਲ ਉਹ ਸਫਲੇ ਕਰ ਜਾਣੇ ਨੇ। ਆਪਾਂ ਹਰ ਚੀਜ਼ ਨੂੰ ਨਾਮ ਨਾਲ ਸਫਲੀ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਸਾਨੂੰ ਇੰਨਾ ਵੱਡਾ ਉਪਦੇਸ਼ ਦਿੱਤਾ ਹੈ ਕਿ ਕੁਛ ਵੀ ਦੁਨੀਆਂ ਅੰਦਰ ਕਰੀ ਜਾਓ, ਲੋਕਾਂ ਦੀ ਨਿਗਾਹ ਵਿੱਚ ਤੁਸੀਂ ਭਾਵੇਂ ਅਸਮਾਨ 'ਚ ਚੜ ਜਾਓ, ਦੁਨੀਆਂ ਭਾਵੇਂ ਤੁਹਾਨੂੰ ਕੁਛ ਵੀ ਕਹੇ, ਤੁਸੀਂ ਕਿੰਨੇ ਹੀ ਵੱਡੇ ਬਣ ਜਾਓ, ਤੁਹਾਨੂੰ ਬੜੇ ਬੜੇ ਵੀਰ ਚੱਕਰ ਮਿਲ ਜਾਣ, ਤੁਹਾਨੂੰ ਬੜੇ ਬੜੇ ਲੋਕ ਬਣਾ ਕੇ ਦੇ ਦੇਣ ਪ੍ਰਮਾਣ ਪੱਤਰ ਵੀ ਬੜਾ ਦਾਨੀ ਪੁੰਨੀ ਆਦਮੀ ਹੈ। ਸਤਿਗੁਰੂ ਕਹਿੰਦੇ ਇਹ ਸਭ ਇੱਥੇ ਇੱਥੇ ਹੀ ਹੈ। ਮੇਰੀ ਦਰਗਾਹ ਵਿੱਚ ਆਓਗੇ ਨਾ, ਮੇਰੀ ਦਰਗਾਹ ਵਿੱਚ ਮੈਂ ਸਿਰਫ ਇੱਕੋ ਹੀ ਗੱਲ ਦੇਖਣੀ ਆ ਵੀ ਨਾਮ ਕਿੰਨਾ ਜਪਿਆ ਹੈ। ਜੇ ਨਾਮ ਨਾ ਜਪਿਆ ਬਾਕੀ ਚੀਜ਼ਾਂ ਸਾਰੀਆਂ ਹੀ ਬੇਅਰਥ ਹੋ ਜਾਣਗੀਆਂ। ਤੁਸੀਂ ਇੱਥੋਂ ਬੜੇ ਹੌਸਲੇ ਨਾਲ ਜਾਓ ਕਿ ਮੇਰੇ ਵਰਗਾ ਕੋਈ ਪੁੰਨੀ ਨਹੀਂ, ਕੋਈ ਦਾਨੀ ਨਹੀਂ, ਮੇਰੇ ਵਰਗਾ ਐ ਨਹੀਂ, ਮੇਰੇ ਵਰਗਾ ਸੇਵਾਦਾਰ ਨਹੀਂ। ਸਤਿਗੁਰੂ ਕਹਿੰਦੇ ਉਹ ਨਾਮ ਕਿੱਥੇ ਹੈ? ਨਾਮ ਤਾਂ ਮੈਂ ਜਪਿਆ ਨਹੀਂ। ਮਹਾਰਾਜ ਕਹਿੰਦੇ ਚੱਲ ਵਾਪਸ, ਇਹ ਸੱਚਖੰਡ ਦੇ ਸੱਚੇ ਖਜ਼ਾਨੇ ਵਿੱਚ ਤੂੰ ਪ੍ਰਵਾਨ ਨਹੀਂ, ਕਿਉਂਕਿ ਨਾਮ ਨਹੀਂ ਜਪਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਮ ਦੀ ਮੋਹਰ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਨਾਮ ਦੀ ਮੋਹਰ ਲਗਵਾਓ, ਨਾਮ ਜਪੋ, ਪੰਜਾਂ ਪਿਆਰਿਆਂ ਤੋਂ ਨਾਮ ਦੀ ਮੋਹਰ ਲਵਾਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਪਾਵਨ ਪਵਿੱਤਰ ਇਤਨਾ ਵੱਡਾ ਸਾਰਿਆਂ ਨਾਲੋਂ ਸ਼੍ਰੋਮਣੀ ਕਰਮ ਕੀਤਾ ਹੈ, ਚਾਹੇ ਕਿਸੇ ਵੀ ਬਹਾਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਕਰਮ ਨੂੰ ਕੀਤਾ। ਸਤਿਗੁਰੂ ਜੀ ਨੇ ਉਹਦਾ ਇੱਕ ਐਸਾ ਬਣਾ ਦਿੱਤਾ ਤਰੀਕਾ, ਸਤਿਗੁਰੂ ਜੀ ਕੋਈ ਨਾ ਕਾਰਨ ਬਣਾ ਦਿੰਦੇ ਨੇ, ਅਤੇ ਕਾਰਨ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਾਰਨ ਬਣਿਆ ਕੀ। ਹੁਣ ਸਤਿਗੁਰੂ ਜੀ ਨੇ ਐਸਾ ਕਾਰਨ ਬਣਾ ਦਿੱਤਾ ਵੀ ਲਵ ਦੇ ਲਭਾਉਂਦੇ ਚੰਦੂ ਦੇ ਬੰਦੇ ਬਹੁਤ ਥਾਵਾਂ 'ਤੇ ਲੱਭਿਆ ਵੀ ਕੋਈ ਰਿਸ਼ਤਾ ਐਸਾ ਮਿਲ ਜਾਏ ਲੜਕੀ ਵਾਸਤੇ। ਰਿਸ਼ਤਾ ਲੱਭਦਿਆਂ ਲਾਹੌਰ ਤੋਂ ਕਿਸੇ ਨੇ ਦੱਸ ਪਾ ਦਿੱਤੀ ਵੀ ਜਿੰਨੀਆਂ ਚੀਜ਼ਾਂ ਤੁਸੀਂ ਲੱਭਦੇ ਹੋ, ਉੱਚੀ ਜਾਤ, ਅਮੀਰਤਾ, ਸਿਆਣਪਤਾ, ਸਾਰੇ ਸ਼ੁਭ ਗੁਣ, ਇਹ ਤਾਂ ਸਿਰਫ ਪੰਜਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਨੇ। ਉੱਥੇ ਆ ਗਿਆ ਪੁਰੋਹਿਤ ਭੇਜਿਆ ਹੋਇਆ ਚੰਦੂ ਦਾ, ਸਾਰੀ ਗੱਲਬਾਤ ਤੈਅ ਹੋ ਗਈ, ਇੱਕ ਰੁਪਈਆ ਵੀ ਰੱਖ ਦਿੱਤਾ ਹੱਥ 'ਤੇ। ਅੱਛਾ ਮਹਾਰਾਜ, ਮੈਂ ਫਿਰ ਸਾਰਾ ਤਿਆਰੀ ਕਰਕੇ ਹੁਣ ਤਰੀਕੇ ਨਾਲ ਸ਼ਗਨ ਲਾਉਣ ਵਾਸਤੇ ਆਵਾਂਗਾ। ਚੰਦੂ ਕੋਲ ਜਦੋਂ ਪਹੁੰਚਿਆ, ਮੈਂ ਉੱਥੇ ਗਿਆ ਸੀ ਗੁਰੂ ਦੇ ਦਰ 'ਤੇ, ਚੰਦੂ ਨੇ ਬੜੇ ਭੈੜੇ ਭੈੜੇ ਅੱਖਰ ਬੋਲੇ। ਚੰਦੂ ਕਹਿੰਦਾ, ਕੋਈ ਜ਼ਮੀਨ ਜਾਇਦਾਦ ਹੱਥ ਹੈ ਉਹਨਾਂ ਦੀ, ਕੋਈ ਰਾਜੇ ਮਹਾਰਾਜੇ ਨੇ? ਕਹਿੰਦਾ, ਨਹੀਂ ਜੀ, ਸੰਗਤ ਮੱਥਾ ਟੇਕਦੀ। ਚੰਦੂ ਨੇ ਬੜੇ ਅੱਖਰ ਮਾੜੇ ਬੋਲੇ। ਕਹਿੰਦੇ, ਉਹ ਤਾਂ ਫਿਰ ਕੰਗਾਲਾਂ ਦਾ ਘਰ ਹੋਇਆ, ਜੇ ਕੋਈ ਮੱਥਾ ਟੇਕ ਗਿਆ ਰੋਟੀ ਮਿਲ ਗਈ, ਨਾ ਆਇਆ ਤਾਂ ਫਿਰ ਰੋਟੀ ਰਹਿ ਗਈ। ਕਿੱਥੇ ਤੂੰ ਮੇਰੀ ਲੜਕੀ ਨੂੰ ਜਾ ਕੇ ਬੜੇ ਗਲਤ ਥਾਂ 'ਤੇ ਫਸਾ ਆਇਆ? ਗੁਰੂ ਨਾਨਕ ਦੇ ਦਰ ਦੀ ਨਿੰਦਾ, ਪਹਿਰੇਦਾਰ ਖੜਾ ਸੀ, ਸਿੱਖ ਸਹਾਰ ਨਾ ਸਕਿਆ, ਰਾਤ ਨੂੰ ਮੀਟਿੰਗ ਕਰਕੇ ਉਹਨਾਂ ਨੇ